ਕਰਦੇ ਨੇ। ਬਾਬਾ ਕਬੀਰ ਜੀ ਕਹਿੰਦੇ ਮੈਂ ਨਹੀਂ ਬ੍ਰਾਹਮਣਾਂ ਨੂੰ ਮੰਨਦਾ, ਕਾਰਨ ਕੀ ਹੈ, ਕਿਉਂਕਿ ਇਹ ਆਮ ਲੋਕਾਂ ਦਾ ਗੁਰੂ ਹੋਵੇਗਾ।
ਭਗਤਨ ਕਾ ਗੁਰ ਨਾਹੇ,
ਪਰਮੇਸ਼ਰ ਦੇ ਭਗਤ ਨੇ, ਉਹਨਾਂ ਨੂੰ ਬ੍ਰਾਹਮਣਾਂ ਦਾ ਕੋਈ ਡਰ ਨਹੀਂ, ਉਹ ਨਹੀਂ ਬ੍ਰਾਹਮਣਾਂ ਨੂੰ ਗੁਰੂ ਕਰਕੇ ਮੰਨਦੇ। ਸੋ ਦਸਮ ਗ੍ਰੰਥ ਵਿੱਚ ਪੰਕਤੀ ਆਉਂਦੀ ਹੈ ਵੀ ਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ, ਬੇਪ ਗੁਰੂ ਸਭ ਹੀ ਜਾ ਕੇ ਸਮਝਾਏ ਕਹੀ ਏਕਾਨ ਸਹਾਨੇ। ਜਿਹੜੇ ਬ੍ਰਾਹਮਣ ਨੇ ਇਹ ਸਾਰਿਆਂ ਦੇ ਗੁਰੂ ਨੇ। ਬਾਬਾ ਕਬੀਰ ਜੀ ਦੇ ਕਹਿੰਦੇ ਨੇ ਵੀ ਕ੍ਰਿਸ਼ਨ ਜੀ ਨੇ ਇਹ ਦੂਜਿਆਂ ਨੂੰ ਗੱਲ ਕਹੀ ਹੋਵੇਗੀ ਪਰ ਮੈਂ ਨਹੀਂ ਇਹ ਮੰਨਦਾ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਭਗਤੀਆਂ ਦਾ ਸੰਬੰਧ ਤਾਂ ਪਰਮਾਤਮਾ ਦੇ ਨਾਲ ਭਈ, ਉਹ ਬ੍ਰਾਹਮਣਾਂ ਨੂੰ ਗੁਰੂ ਕਿਉਂ ਮੰਨਣ।
ਅਰਜ ਉਰਜ ਕੈ ਪਚਮੂਆ,
ਬਾਬਾ ਕਬੀਰ ਜੀ ਨੂੰ ਕਿਸੇ ਨੇ ਆਖਿਆ ਵੀ ਬਾਬਾ ਕਬੀਰ ਜੀ ਤੁਸੀਂ ਇੱਕ ਪਾਸੇ ਭਗਤ ਹੋ ਸਾਂਝੇ ਹੋ ਤੇ ਤੁਸੀਂ ਇਹ ਮੁਖਾਲਫਤ ਵਾਲੇ ਭਜਨ ਕਿਉਂ ਕਹਿੰਦੇ ਵੀ ਮੈਂ ਬ੍ਰਾਹਮਣਾਂ ਨੂੰ ਗੁਰੂ ਨਹੀਂ ਬਣਦਾ। ਕਹਿਣ ਲੱਗੇ ਵੀ ਗੁਰਮੁਖਾ, ਮੇਰਾ ਉਹਨਾਂ ਬ੍ਰਾਹਮਣਾਂ ਨਾਲ ਕੋਈ ਟਕਰਾਅ ਨਹੀਂ। ਦਰ ਅਸਲ ਕਾਰਨ ਹੈ ਕਿ ਉਹ ਲੋਕ
ਚਾਰੋ ਵੇਦ ਹੁਮਾਹੇ,
ਜਿਹੜਾ ਚਾਰ ਵੇਦਾਂ ਦੇ ਪੜ੍ਹਨ ਪੜਾਉਣ ਵਿੱਚ, ਚਾਰ ਵੇਦਾਂ ਦੇ ਕਰਮ ਕਾਂਡ ਦੇ ਵਿੱਚ ਉਹ ਫਸ ਕੇ ਰਹਿ ਗਏ ਹਨ ਵੀ ਆਹ ਕਰਮ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਮੈਂ ਗੁਰਮੁਖ ਹੋਵਾਂ, ਕੱਲ ਪਰਸੋਂ 14 ਤਰੀਕ ਨੂੰ ਜਿਹੜਾ ਸਾਹਮਣੇ ਯਹੂਦੀਆਂ ਦਾ ਧਰਮ ਸਥਾਨ, ਉੱਥੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਈ ਗਿਆ। ਉਹਨਾਂ ਨੇ ਕਾਫੀ ਮਗਜ਼ਮਾਰੀ ਕੀਤੀ ਤੇ ਉਹ ਕੇਵਲ 2-3 ਗੱਲਾਂ ਵਿੱਚ ਜੁੜ ਜਾ ਰਿਹਾ। ਕਹਿਣ ਲੱਗੇ ਜੀ ਆਹ ਜਿਹੜਾ ਸਾਡਾ ਟੌੜਾ ਚਿੰਨ੍ਹ ਹੈ ਨਾ, ਅਸੀਂ ਸਾਲ ਬਾਅਦ ਦਿਨ ਮਨਾਉਂਦੇ ਹਾਂ। ਪਹਿਲੇ ਦਿਨ 1 ਬੱਤੀ ਜਗਦੀ ਜਗਾਉਂਦੇ ਹਾਂ, ਮੁੜਕੇ ਦੂਜੇ ਦਿਨ ਦੂਜੀ ਬੱਤੀ, ਤੀਜੇ ਦਿਨ ਤੀਜੀ ਬੱਤੀ। ਜਿਹੜੇ ਮੇਰੇ ਗੁਰਮੁਖ ਨਾਲੇ ਪਿਆਰੇ ਨਾਲ ਗਏ ਸਨ ਭਾਈ ਮਹਿੰਦਰ ਸਿੰਘ, ਕਿਉਂਕਿ ਉਹ ਪੜ੍ਹੇ ਲਿਖੇ ਸਨ, ਮੈਂ ਉਹਨਾਂ ਰਾਹੀਂ ਬੜਾ ਪੁੱਛਿਆ, ਪਰ ਆਖਿਰਕਾਰ ਅਸੀਂ ਰਿਜ਼ਲਟ ਕੱਢਿਆ ਵੀ ਕਰਮ ਕਾਂਡ ਹੈ, ਹੋਰ ਕੁਝ ਵੀ ਨਹੀਂ, ਕੇਵਲ ਕਰਮ ਕਾਂਡ। ਇਹ ਬੱਤੀ ਬੁਝਾ ਦਿਓ, ਇਹ ਬੱਤੀ ਜਗਾ ਦਿਓ, ਜਿਹੜਾ ਕੋਈ ਮਰ ਗਿਆ ਉਹਦਾ ਕੰਧ 'ਤੇ ਨਾਂ ਲਿਖ ਦਿਓ। ਗੁਰਮੁਖੋ, ਕੰਧ 'ਤੇ ਨਾਂ ਲਿਖਣ ਨਾਲ ਮੁਕਤੀ ਨਹੀਂ ਜੋੜੀ। ਜਿਹੜੀ ਮੁਕਤੀ ਉਹ ਸਾਡੇ ਕਰਮਾਂ ਕਰਕੇ ਹੈ। ਚੰਗੇ ਕਰਮ ਕਰਾਂਗੇ ਤੇ ਭਾਵੇਂ ਕੋਈ ਸਾਡਾ ਕਰਮ ਕਰੇ ਜਾਂ ਨਾ ਕਰੇ, ਸਾਨੂੰ ਕੋਈ ਚੇਤੇ ਕਰੇ ਜਾਂ ਨਾ ਕਰੇ, ਅਸੀਂ ਮੁਕਤ ਹਾਂ। ਤੇ ਜੇ ਗੁਰਮੁਖ ਪਿਆਰੇ ਸਾਡੇ ਮਰਨ ਤੋਂ ਬਾਅਦ ਭਾਵੇਂ ਕਿੰਨੇ ਮਰਜ਼ੀ ਹਾਰ ਬਣਾਈ ਜਾਣ, ਪਰ ਜੇ ਸਾਡੀ ਕਰਤੂਤ ਨਹੀਂ ਚੰਗੀ ਤੇ ਸਾਨੂੰ ਆਪਣੇ ਚੰਗੇ ਤੇ ਮਾੜੇ ਕੰਮਾਂ ਦਾ ਫਲ ਭੋਗਣਾ ਪਏਗਾ। ਸੋ ਇਸ ਪ੍ਰਕਾਰ ਇਹ ਬਾਬਾ ਕਬੀਰ ਜੀ ਕਹਿੰਦੇ, ਭਾਈ ਅਸੀਂ ਬ੍ਰਾਹਮਣਾਂ ਨੂੰ ਮਾੜਾ ਨਹੀਂ ਕਹਿੰਦੇ, ਮੈਂ ਤਾਂ ਕਹਿੰਦਾ ਵੀ ਮੈਂ ਉਹਨਾਂ ਨੂੰ ਗੁਰੂ ਨਹੀਂ ਮੰਨਦਾ, ਕਿਉਂਕਿ ਉਹ ਲੋਕ ਇਹ ਕਰਮ ਕਾਂਡਾਂ ਦੇ ਵਿੱਚ, ਜਿਹੜੀ ਵੇਦਾਂ ਵਿੱਚ ਕਰਮ ਕਾਂਡ ਦਾ ਜ਼ਿਕਰ ਹੈ, ਉਹਨਾਂ ਵਿੱਚ ਉਲਝੇ ਪਏ ਹਨ।
ਹਰ ਹੈ ਖਾਂਡ ਰੇਤਮ ਹੈ ਵਿਖਰੀ,
ਜਿਹੜਾ ਪਰਮਾਤਮਾ ਭਾਈ ਇਉਂ ਹੈ ਜਿਵੇਂ ਖੰਡ ਰੇਤ ਵਿੱਚ ਖਿਲਰ ਜਾਏ,
ਹਾਥੀ ਚੁਣੀ ਨਾ ਜਾਏ।
ਭਾਈ ਹੁਣ ਉਹ ਆਪਾਂ ਜਿਹੜੀ ਰੇਤ ਵਿੱਚ ਖੰਡ ਖਿਲਰੀ ਹੋ ਜਾਏ, ਖਿਲਰੀ ਹੋਵੇ ਤੇ ਉਹਨੂੰ ਹਾਥੀ ਨੂੰ ਆਖੇ ਵੀ ਤੂੰ ਤਗੜਾ ਤੇ ਇਸ ਰੇਤ ਨੂੰ ਖੰਡ ਚੋਂ ਕੱਢਣਾ ਕਰ। ਸੋ ਰੇਤ ਵਿੱਚੋਂ ਖੰਡ ਨੂੰ ਕੱਢਣਾ ਕਰ ਤੇ ਉਹ ਹਾਥੀ ਰੇਤ ਵਿੱਚੋਂ ਖੰਡ ਨੂੰ ਅੱਡ ਕੱਢ ਨਹੀਂ ਸਕੇਗਾ।
ਕਹਿ ਕਬੀਰ ਗੁਰ ਭਲੀ ਬੁਝਾਈ,
ਬਾਬਾ ਕਬੀਰ ਜੀ ਕਥਨ ਕਰਦੇ ਵੀ ਗੁਰੂ ਮਹਾਰਾਜ ਨੇ ਸਾਨੂੰ ਭਲੀ ਗੱਲ ਸਮਝਾਉਣਾ ਕੀਤੀ ਹੈ। ਕਿਸ ਤਰ੍ਹਾਂ
ਕੀਟੀ ਹੋਏ ਕਹਿ ਖਾਏ,
ਜਿਹੜੀ ਕੀੜੀ ਹੈ ਨਾ ਉਹਨੂੰ ਬਹੁਤ ਸੌਖਾ, ਉਹਦੇ ਵਿੱਚੋਂ ਰੇਤਾ ਕੱਢ ਲੈਂਦੀ ਹੈ। ਇਸੇ ਪ੍ਰਕਾਰ ਗੁਰਮੁਖੋ ਸੰਸਾਰ ਰੂਪੀ ਰੇਤ ਹੈ, ਜਿਹੜਾ ਹਰੀ ਰੂਪੀ ਖੰਡ ਦੀ ਤਰ੍ਹਾਂ ਉਹ ਸਾਰਿਆਂ 'ਚ ਮਿਲਿਆ ਹੋਇਆ, ਔਰ ਹਰੀ ਰੂਪੀ ਖੰਡ ਹਾਥੀ ਅਹੰਕਾਰੀ ਪੁਰਸ਼ਾਂ ਪਾਸੋਂ ਚੁਣੀ ਨਹੀਂ ਜਾਂਦੀ, ਸਕਾਮ ਕਰਮਾਂ ਰੂਪੀ ਹੱਥਾਂ ਨਾਲ ਚੁਣੀ ਨਹੀਂ ਜਾਏਗੀ। ਬਾਬਾ ਕਬੀਰ ਜੀ ਕਹਿੰਦੇ ਕਿ ਸਭ ਤੋਂ ਚੰਗੀ ਗੱਲ ਗੁਰੂ ਨੇ ਇਹ ਸਮਝਾਈ ਹੈ ਕਿ ਭਾਈ ਤੂੰ ਕੀੜੀ ਵਾਂਗੂ ਨਿਮਰਤਾਵਾਨ ਹੋ ਕਰਕੇ ਉਸ ਹਰੀ ਰੂਪ ਖੰਡ ਨੂੰ ਖਾਣਾ ਕਰ, ਜਿੰਨਾ ਚਿਰ ਨਿਮਾਣਾ ਨਹੀਂ ਹੋਵੇਗਾ, ਨੀਵਾਂ ਨਹੀਂ ਹੋਵੇਗਾ, ਉਹਨਾਂ ਚਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ।
ਕਬੀਰ ਜੋ ਤੋਹੇ ਸਾਧ ਮੇਰਾ ਪ੍ਰਮ ਕੀ, ਸੀਸ ਕਾਟ ਕਰ ਗੋਏ।
ਬਾਬਾ ਕਬੀਰ ਜੀ ਕਹਿੰਦੇ ਵੀ ਹੇ ਪੁਰਸ਼ਾ, ਜੇਕਰ ਤੈਨੂੰ ਸੋ ਪ੍ਰਮ ਪ੍ਰੇਮ ਦੀ ਸਦਰ ਹੈ ਤਾਂ ਪ੍ਰਮ ਪ੍ਰੀ ਪਰਮਾਤਮਾ ਦੀ ਪ੍ਰਾਪਤੀ ਦੀ ਸਦਰ ਅਰਥਾਤ ਇੱਛਾ ਹੈ ਤਾਂ ਆਪਣਾ ਪ੍ਰਤੱਖ ਸੀਸ ਅਥਵਾ ਹੰਕਾਰ ਰੂਪੀ ਸਿਰ ਕੱਟ ਕੇ ਗੋਏ ਕਹਿੰਦੇ ਨੇ ਖਿੱਦੂ ਨੂੰ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਨਹੀਂ ਪਤਾ। ਅੱਗੇ ਗੁਰਮੁਖੋ ਪਿੰਡਾਂ ਦੇ ਵਿੱਚ ਕੱਪੜਿਆਂ ਨੂੰ ਇਕੱਠਿਆਂ ਕਰਕੇ ਅਤੇ ਰੱਸੀਆਂ ਦੇ ਨਾਲ ਮੜ ਕਰਕੇ ਅਤੇ ਲੋਕ ਪਿੰਡਾਂ ਵਿੱਚ ਖਿੱਦੋ ਖੂੰਡੀ ਖੇਡਦੇ ਹੁੰਦੇ ਸਨ। ਸੋ ਗੋਏ ਦਾ ਅਰਥ ਹੈ ਖਿੱਦੋ। ਸੋ ਇਸ ਪ੍ਰਕਾਰ ਆਪਣੀ ਹੰਕਾਰ ਰੂਪੀ ਸਿਰ ਨੂੰ ਕੱਟ ਕੇ ਅਤੇ ਖਿੱਦੋ ਬਣਾਉਣਾ ਕਰ। ਜਿਸ ਤਰ੍ਹਾਂ ਖਿੱਦੋ ਨੂੰ ਭਾਵੇਂ ਕਿਸੇ ਪਾਸੇ ਸੁੱਟੀ ਜਾਵੇ ਅਤੇ ਖਿੱਦੋ ਅੱਗੋਂ ਕੁਝ ਕਹਿੰਦਾ ਨਹੀਂ, ਇਸੇ ਤਰ੍ਹਾਂ ਜੀਵ ਨੂੰ ਚਾਹੀਦਾ ਕਿ ਭਾਈ ਉਹ ਨਿਰਹੰਕਾਰ ਹੋਵੇ, ਨਿਮਰਤਾ ਦੇ ਗੁਣ ਨੂੰ ਧਾਰਨ ਕਰੇ। ਕੋਈ ਉਹਨੂੰ ਚੰਗਾ ਕਹੇ, ਕੋਈ ਉਹਨੂੰ ਮਾੜਾ ਕਹੇ, ਪਰ ਉਹਦੇ ਅੰਦਰ ਚਰਨ ਸ਼ਕਤੀ ਹੋਵੇ, ਟ੍ਰਾਂਸਲੇਸ਼ਨ ਪਾਵਰ ਚਾਹੀਏ।
ਖੇਲਤ ਖੇਲਤ ਹਾਲ ਕਰ,
ਇਸੇ ਤਰ੍ਹਾਂ ਖੇਲਦਿਆਂ ਖੇਲਦਿਆਂ ਭਾਵ ਨਿਰਹੰਕਾਰ ਹੁੰਦਿਆਂ ਹੋਇਆਂ ਹਾਲ ਕਰ, ਆਪਣੀ ਮਸਤੀ ਵਾਲੀ ਦਸ਼ਾ ਬਣਾਉਣੀ ਕਰ। ਅੱਗੇ ਗੁਰਮੁਖ ਪਿਆਰ ਜਿਹੜੇ ਨਾਮ ਧਾਰੀਏ ਲੋਕ ਸਨ, ਨਾਮ ਧਾਰੀਏ ਹੁਣ ਤਾਂ ਬਹੁਤ ਘੱਟ ਗਏ ਨੇ, ਇਹਨਾਂ ਨੇ ਗੁਰਮੁਖ ਪਿਆਰੋ ਜਾਪ ਕਰਦਿਆਂ ਕਰਦਿਆਂ ਇੰਨਾ ਜਜ਼ਬਾਤੀ ਹੋ ਜਾਂਦੇ ਸਨ ਵੀ ਇਹਨਾਂ ਦੀਆਂ ਪੱਗਾਂ ਲਹਿ ਜਾਣੀਆਂ, ਖੁੱਲ ਜਾਣੀਆਂ। ਸੋ ਜ਼ਿਲ੍ਹੇ ਅੰਮ੍ਰਿਤਸਰ ਵੀ ਦਾਸ ਦਾ ਨਗਰ ਤਰਨ ਤਾਰਨ ਵਾਲੇ ਏਰੀਏ 'ਚ ਹੈ, ਉਸ ਇਲਾਕੇ 'ਚ ਬਹੁਤ ਸਾਰੇ ਨਾਮ ਧਾਰੀਏ ਹੁੰਦੇ ਸਨ। ਜਦੋਂ ਉਸ ਤਰ੍ਹਾਂ ਉਹਨਾਂ ਖਾਸ ਕਰਕੇ ਮੱਸਿਆ ਦੇ ਦਿਨ ਤਰਨ ਤਾਰਨ ਸਾਹਿਬ ਬੜੇ ਆਮ ਲੋਕ ਨਾਮ ਧਾਰੀਏ ਆਉਂਦੇ, ਅਤੇ ਜਦੋਂ ਉਹਨਾਂ ਇਸ ਤਰ੍ਹਾਂ ਕੂਕਣਾ ਤੇ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕਰਨਾ, ਔਰ ਉਹਨਾਂ ਦੇ ਸਿਰ ਮਾਰਨ ਕਰਕੇ ਕੂਕਣ ਕਰਕੇ ਉਹਨਾਂ ਦਾ ਨਾਮ ਕੂਕੇ ਪੈ ਗਿਆ। ਕੂਕੇ ਵੈਸੇ ਨਾਮ ਧਾਰੀਏ ਨੇ, ਕੂਕੇ ਨਹੀਂ, ਪਰ ਉਹਨਾਂ ਦੀਆਂ ਉੱਚੀ ਉੱਚੀ ਕੂਕਾਂ ਮਾਰਨ ਕਰਕੇ ਉਹਨਾਂ ਨੂੰ ਕੂਕੇ ਕਹਿਣ ਲੱਗ ਪਏ। ਇਸੇ ਤਰ੍ਹਾਂ ਮੁਸਲਮਾਨ ਫਕੀਰਾਂ ਦੇ ਵਿੱਚ ਬੇਨਵਾ ਫਕੀਰ ਹੁੰਦੇ ਸਨ। ਮੈਂ ਇੱਕ ਵਾਰ ਪਾਕਿਸਤਾਨ ਦੀ ਦਰਸ਼ਨਦਾਰੀ ਕਰਨ ਵਾਸਤੇ ਗਿਆ ਜਥੇ ਦੇ ਨਾਲ, ਅਤੇ ਅਸੀਂ ਇੱਕ ਲਾਹੌਰ ਸਟੇਸ਼ਨ 'ਤੇ ਮੁਸਲਮਾਨ ਫਕੀਰ ਵੇਖਿਆ, ਬਹੁਤ ਸਾਰਾ ਅਭਿਆਸ ਕਰਦਾ ਸੀ ਅਤੇ ਉਹਨੂੰ ਮਸਤੀ ਚੜੀ ਹੋਈ, ਉਹਨੂੰ ਕਹਿੰਦੇ ਸਨ ਹਾਲ। ਸੋ ਇਸ ਪ੍ਰਕਾਰ ਕਹਿੰਦੇ ਨੇ ਵੀ ਖੇਡਦਿਆਂ ਖੇਡਦਿਆਂ ਭਾਵ ਨਿਰਹੰਕਾਰ ਹੁੰਦਿਆਂ ਹੁੰਦਿਆਂ ਹਾਲ ਕਰ, ਵੀ ਆਪਣੀ ਮਸਤੀ ਵਾਲੀ ਜਿਹੜੀ ਦਸ਼ਾ ਹੈ ਉਹਨੂੰ ਬਣਾਉਣਾ ਕਰ।
ਜੋ ਕੁਛ ਹੋਏ ਤਾਂ ਹੋਏ,
ਗੁਰਮੁਖਾ ਤੇਰੀ ਪਰਾ ਰੱਬ ਦੇ ਮੁਤਾਬਕ, ਕਰਮਾਂ ਮੁਤਾਬਕ ਜੋ ਕੁਝ ਹੁੰਦਾ ਹੈ ਉਹਨੂੰ ਹੋਣ ਦੇ, ਪਰਮਾਤਮਾ ਦੇ ਹੁਕਮ ਨੂੰ ਮੋੜਨਾ ਨਾ ਕਰ।
ਕਬੀਰ ਜੋ ਤੋਹੇ ਸਾਧ ਪ੍ਰਮ ਕੀ,
ਬਾਬਾ ਕਬੀਰ ਜੀ ਕਹਿੰਦੇ ਹੇ ਪੁਰਸ਼ਾ, ਜੇਕਰ ਤੈਨੂੰ ਪ੍ਰਭੂ ਦੇ ਪ੍ਰੇਮ ਦੀ ਇੱਛਾ ਹੈ ਤਾਂ
ਪਾ ਕੇ ਸੇਤੀ ਖੇਲ,
ਪਰਮਾਤਮਾ ਦੀ ਪ੍ਰਾਪਤੀ ਦੀ ਸਦ ਤੇ ਸਾਧਨਾ ਵਿੱਚ ਪੱਕੇ ਜੋ ਮਹਾਤਮਾ ਨੇ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ, ਉਹਨਾਂ ਨਾਲ ਮਿਲ ਕਰਕੇ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨਾ ਵਿੱਚ ਖੇਲਣਾ ਕਰ।
ਕਾਚੀ ਸਰਸੋਂ ਪੇਲ ਕੈ,
ਹਾਂਜੀ,
ਨਾ ਖਲ ਪਈ ਨਾ ਤੇਲ,
ਕੱਚੀ ਸਰੋਂ ਜਿਹੜੀ ਹੁੰਦੀ ਉਹਨੂੰ ਆਪਾਂ ਕੋਹਨੂ ਵਿੱਚ ਪਾ ਦਈਏ ਤੇ ਉਹਦੇ ਵਿੱਚੋਂ ਨਾ ਤਾਂ ਚੰਗੀ ਖਲ ਬਣਦੀ ਤੇ ਨਾ ਉਹਦੇ ਵਿੱਚੋਂ ਤੇਲ ਹੀ ਨਿਕਲਦਾ। ਇਸੇ ਪ੍ਰਕਾਰ ਸਕਾਮ ਕਰਮਾਂ ਦੇ ਕਰਨ ਵਾਲੇ ਜੋ ਕੱਚੇ ਮਨੁੱਖ ਨੇ ਉਹਨਾਂ ਦੇ ਨਾਲ ਦੋਸਤੀ ਪਾਉਣ ਕਰਕੇ ਨਾ ਸੰਸਾਰਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੇ ਨਾ ਤੇਲ ਨਾ ਪਰਮਾਰਥ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਪ੍ਰਕਾਰ ਅੱਗੇ ਗੁਰੂ ਪਿਆਰੋ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਅਭੇਤਾ ਰੂਪ ਨਾਲ ਮਿਲਦੇ ਪ੍ਰਸੰਗ ਅਨੁਸਾਰ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਇੱਕ ਸ਼ਲੋਕ ਬਾਬਾ ਨਾਮਦੇਵ ਜੀ ਦਾ ਤੇ ਇੱਕ ਸ਼ਲੋਕ ਬਾਬਾ ਰਵਿਦਾਸ ਦਾ ਕਥਨ ਕਰਦੇ ਹਨ।
ਢੂੰਡਤ ਡੁੱਲ ਹੈ ਅੰਧ ਗਤ, ਅਰਚੀਨਤ ਨਾਹੀ ਸੰਤ,
ਜੀਵ ਅੰਧ ਗਤ ਅੰਨਿਆਂ ਦੀ ਤਰ੍ਹਾਂ ਪੱਥਰ ਆਦਿਕਾਂ ਦੀਆਂ ਮੂਰਤੀਆਂ ਦੇ ਵਿੱਚ ਭਗਵਾਨ ਨੂੰ ਲੱਭਦੇ ਫਿਰਦੇ ਨੇ, ਪਰ ਸਾਧਨਾ ਵਿੱਚ ਪੂਰਨ ਸਨ ਜੋ ਬ੍ਰਹਮ ਨਿਸ਼ਟੀ ਤੇ ਬ੍ਰਹਮ ਸੋਤਰੀ ਹਨ, ਉਹਨਾਂ ਨੂੰ ਜਾਣਦੇ ਨਹੀਂ, ਪਾਪ ਪੂਰਨ ਮਹਾਤਮਾ ਵਿੱਚ ਸ਼ਰਧਾ ਪ੍ਰੇਮ ਨਹੀਂ ਰੱਖਦੇ।
ਕਹੇ ਨਾਮਾ ਕਿਉਂ ਪਾਈ ਹੈ,
ਨਾਮਦੇਵ ਜੀ ਕਹਿੰਦੇ ਗੁਰਮੁਖਾ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੇਗਾ, ਗੱਲ ਕਿਵੇਂ ਬਣੇਗੀ, ਨਿਰਣਾ ਕਰਦੇ ਹਨ।
ਬਿਨ ਭਗਤ ਭਗਵੰਤ,
ਪਰਮਾਤਮਾ ਦੀ ਭਗਤੀ ਨਹੀਂ ਨਾ ਕਰਦਾ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਗੁਰਮੁਖ ਪਿਆਰੋ ਪਰਮਾਤਮਾ ਦੀ ਪ੍ਰਾਪਤੀ ਨਹੀਂ। ਜਿੰਨਾ ਚਿਰ ਤੇਰੇ ਅੰਦਰ ਭਾਵਨਾ ਨਾ ਹੋਵੇ, ਜਿੰਨਾ ਚਿਰ ਭਗਤੀ ਨਾ ਕਰੇ, ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ। ਲੋੜ ਹੈ ਸੋ ਇਕਾਗਰ ਚਿੱਤ ਹੋ ਕਰਕੇ ਪਰਮਾਤਮਾ ਨੂੰ ਚੇਤੇ ਕਰੀਏ।
ਹਰਸੋ ਹੀਰਾ ਛਾੜ ਕੇ।
ਕਹਿੰਦੇ ਇਸੇ ਪ੍ਰਕਾਰ ਭਾਈ ਜਿਹੜਾ ਦੁੱਖਾਂ ਦਾ ਹਾਰ ਘਰੇ ਪਰੇ ਕਰਨ ਵਾਲਾ ਇੱਕ ਹੀਰਾ ਪਰਮਾਤਮਾ ਉਹਨੂੰ ਛੱਡ ਕਰਕੇ
ਕਰਹਿ ਆਨ ਕੀ ਆਸ,
ਦੇਵੀ ਦੇਵਤਿਆਂ ਭੂਤਾਂ ਪ੍ਰੇਤਾਂ ਦੀ ਆਸਾ ਕਰਦੇ ਹਨ ਜਾਂ ਮਾਇਆ ਧਾਰੀਆਂ ਦੀ ਆਸਾ ਕਰਦੇ ਨੇ। ਮੈਨੂੰ ਇੱਥੇ ਪਤਾ ਲੱਗਾ ਅੱਜ ਭਾਈ ਇੱਥੇ ਗੁਰੂ ਪਿਆਰ ਜਿਹੜਾ ਬਿਹਾਰ ਦਾ ਭਈਆ ਨਾ ਅੰਸ਼ੂ ਤੋਸ, ਇਹਨੇ ਪੰਜਾਬ ਦੇ ਵਿੱਚ ਵੀ ਪਵਾੜਾ ਪਾਇਆ ਤੇ ਇੱਥੇ ਵੀ ਆਇਆ ਔਰ ਇੱਥੇ ਕਿਰਾਏ ਤੇ ਥਾਂ ਲੈ ਕਰਕੇ ਆਪਣੀ ਝੂਠ ਦੀ ਦੁਕਾਨ ਨੂੰ ਤੋੜਨਾ ਚਾਹੁੰਦਾ। ਤੇ ਮੈਨੂੰ ਪ੍ਰੇਮੀ ਕਹਿਣ ਲੱਗੇ ਵੀ ਗਿਆਨੀ ਜੀ ਉੱਥੇ ਸਿੱਖ ਵੀ ਜਾਂਦੇ ਨੇ। ਮੈਂ ਉਹਨਾਂ ਗੁਰਮੁਖਾਂ ਨੂੰ ਬੇਨਤੀ ਕੀਤੀ ਵੀ ਗੁਰਮੁਖ ਜਿਹੜਾ ਸਿੱਖ ਹੈ ਨਾ ਉਹ ਗੁਰੂ ਨੂੰ ਛੱਡ ਕੇ ਜਾਂਦਾ ਹੀ ਨਹੀਂ, ਜਿਹੜਾ ਗੁਰੂ ਨੂੰ ਛੱਡ ਕੇ ਚਲਾ ਗਿਆ ਉਹ ਸਿੱਖ ਕਿਵੇਂ ਹੋਇਆ। ਜਿਹੜੀ ਪਤੀਵਰਤਾ ਇਸਤਰੀ ਹੈ ਨਾ ਉਹਦਾ ਪਤੀ ਕਿਸੇ ਵੀ ਹਾਲ ਵਿੱਚ ਹੋਵੇ ਤੇ ਪਤੀਵਰਤਾ ਔਰਤ ਆਪਣੇ ਖਸਬ ਨੂੰ ਪਤੀ ਨੂੰ ਛੱਡ ਕੇ ਜਾਂਦੀ ਨਹੀਂ, ਤੇ ਜਿਹੜੀ ਪਤੀ ਨੂੰ ਛੱਡ ਕੇ ਚਲੀ ਜਾਏ ਉਹਨੂੰ ਕਹਿੰਦੇ ਨੇ ਛੁੱਟੜ, ਉਹਨੂੰ ਕਹਿੰਦੇ ਨੇ ਦੁਆਗਣ, ਉਹਨੂੰ ਕਹਿੰਦੇ ਨੇ ਵਿਭਚਾਰ। ਉਹਦੇ ਤੇ ਕਈ ਤਰ੍ਹਾਂ ਦੀ ਲੋਕੀ ਉਂਗਲਾਂ ਲਾਉਂਦੇ ਨੇ। ਇਸੇ ਤਰ੍ਹਾਂ ਗੁਰਮੁਖੋ ਜਿਹੜੀ ਤੁਸੀਂ ਲਫ਼ਜ਼ ਕਿਹਾ ਨਾ ਵੀ ਸਿੱਖ ਵੀ ਜਾਂਦੇ ਨੇ, ਸਿੱਖ ਉਹਨਾਂ ਚਿਰ ਹੈ ਜਿੰਨਾ ਚਿਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆ ਦੇ ਅਧੀਨ ਹੈ। ਤੁਸੀਂ ਕਿਤੇ ਰਹਿਤ ਮਰਿਆਦਾ ਦਾ ਖਰੜਾ ਪੜਿਆ ਹੋਵੇਗਾ, ਉਹ ਮਨੁੱਖ ਜਿਹੜਾ ਇੱਕ ਅਕਾਲ ਪੁਰਖ ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਨੇਚਾ ਕਰਦਾ ਉਹਨੂੰ ਕਹਿੰਦੇ ਨੇ ਸਿੱਖ। ਇਹ ਸਿੱਖ ਦੀ ਡੈਫੀ ਲਿਖੀ ਹੈ ਸਾਡੇ ਰਹਿਤ ਮਰਿਆਦਾ ਦੇ ਖਰੜੇ ਚ। ਸਭ ਤੋਂ ਪਹਿਲਾਂ ਰਹਿਤ ਮਰਿਆਦਾ ਆਰੰਭ ਇੱਥੋਂ ਹੀ ਹੁੰਦੀ ਹੈ ਕਿ ਉਹ ਮਨੁੱਖ ਉੱਥੇ ਲਿਖਿਆ ਵੀ ਉਹ ਮਾਈ ਜਾਂ ਭਾਈ, ਉਹ ਇਸਤਰੀ ਜਾਂ ਪੁਰਖ, ਭਾਵੇਂ ਇਸਤਰੀ ਅਤੇ ਭਾਵੇਂ ਪੁਰਖ ਹੈ, ਉਹ ਇਸਤਰੀ ਜਾਂ ਪੁਰਖ ਜਿਹੜਾ ਇੱਕ ਅਕਾਲ ਪੁਰਖ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੱਕ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੱਕ ਅਕੀਦਾ ਰੱਖਦਾ ਹੈ ਉਹਨੂੰ ਸਿੱਖ ਕਿਹਾ ਜਾਂਦਾ ਹੈ। ਤੇ ਜਿਸ ਭੜਵੇ ਨਿਕੰਮੇ ਦਾ ਅਕੀਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਪਾਸੇ ਹੋ ਗਿਆ ਉਹ ਅੰਸ਼ੂ ਤੋਂ ਉਸ ਭਈਏ ਦਾ ਚੇਲਾ ਤਾਂ ਹੋ ਸਕਦਾ, ਉਹਨੂੰ ਸਿੱਖ ਨਹੀਂ ਕਹਿਣਾ ਚਾਹੀਦਾ। ਜਿਹੜਾ ਸਿੱਖ ਹੈ ਉਹਦਾ ਨੇਚਾ ਹੈ ਵਾਹਿਗੁਰੂ ਮੰਤਰ ਤੇ, ਉਹਦਾ ਨੇਚਾ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਅੰਮ੍ਰਿਤ ਛਕਣ ਦੇ ਉੱਪਰ। ਜਿਹੜਾ ਗੁਰੂ ਕੇ ਅੰਮ੍ਰਿਤ ਤੋਂ ਪਾਸੇ ਹੋ ਗਿਆ ਉਹਨੂੰ ਗੁਰੂ ਕਾ ਸਿੱਖ ਕਿਵੇਂ ਕਹਾਂਗੇ? ਯਾਦ ਰੱਖਣਾ। ਫਿਰ ਕਈ ਕਹਿੰਦੇ ਗਿਆਨੀ ਜੀ ਉਹਨਾਂ ਦਾ ਕੇਸ ਨੇ ਸਿਰ ਤੇ, ਬਿਲਕੁਲ ਗਲਤ ਬਾਤ ਹੈ। ਰਹਿਤਨਾਮੇ ਦੇ ਬੋਲ ਨੇ ਧਰੇ ਕੇਸ ਪੌਰ ਬਿਨ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿੱਖ। ਜਿਹੜਾ ਭਾਈ ਪੌਲ ਤੋਂ ਬਿਨਾਂ ਅੰਮ੍ਰਿਤ ਤੋਂ ਬਿਨਾਂ ਕੇਵਲ ਕੇਸ ਰੱਖਦਾ ਉਹ ਭੇਖੀ ਹੈ, ਉਹਨੂੰ ਆਪਾਂ ਸਿੱਖ ਨਹੀਂ ਕਹਿ ਸਕਦੇ। ਅਗਰ ਗੁਰਮੁਖੋ ਗੁਜਾਇਸ਼ ਹੁੰਦੀ ਤੇ ਕਲਗੀਧਰ ਪਾਤਸ਼ਾਹ ਆਪ ਅੰਮ੍ਰਿਤ ਕਿਉਂ ਛਕਦੇ? ਮਾਤਾ ਗੁਜਰ ਕੌਰ ਜੀ ਨੂੰ ਅੰਮ੍ਰਿਤ ਕਿਉਂ ਛਕਾਉਂਦੇ? ਸਾਡੀਆਂ ਮਾਤਾਵਾਂ ਨੇ ਖੁਦ ਅੰਮ੍ਰਿਤ ਪਾਨ ਕੀਤਾ। ਇਸ ਕਰਕੇ ਗੁਰਮੁਖੋ ਜਿਹੜਾ ਤੁਹਾਡੇ ਮਨ ਵਿੱਚ ਵਿਚਾਰ ਹੈ ਨਾ ਕਿ ਸਿੱਖ ਜਾਂਦੇ ਨੇ, ਜਿਹੜਾ ਗੁਰੂ ਨੂੰ ਛੱਡ ਕੇ ਗੈਰਾਂ ਕੋਲ ਜਾਂਦਾ ਉਹ ਤਾਂ ਸਿੱਖ ਰਿਹਾ ਹੀ ਨਾ, ਉਹਨੂੰ ਤਾਂ ਸਿੱਖ ਕਹਿਣਾ ਵੀ ਗੁਨਾਹ ਹੈ। ਇਸ ਕਰਕੇ ਇਹੋ ਜਿਹੀ ਖਿਆਲ ਨਹੀਂ ਮਨ ਵਿੱਚ ਕਰਨਾ ਚਾਹੀਦਾ। ਜਿਹੜੇ ਕੱਚੇ ਪੇਲੇ ਨੇ ਉਹ ਮਗਰੋਂ ਲੱਥੇ ਚੰਗੇ ਹੁੰਦੇ ਨੇ। ਗੁਰਮੁਖੋ ਘਿਓ ਬੜਾ ਵਧੀਆ ਹੋਵੇ ਨਾ, ਬਹੁਤ ਸੋਹਣਾ, ਤੇ ਉਸ ਘਿਓ ਦੇ ਵਿੱਚ ਮਾੜੀ ਜਿਹੀ ਛਿੱਡੀ ਰਹਿ ਜਾਏ ਤੇ ਸਾਰੇ ਦਾ ਸਾਰਾ ਘਿਓ ਬਰਬਾਦ ਕਰ ਦਿੰਦੀ ਹੈ, ਸਾਰੇ ਦਾ ਸਾਰਾ ਬੋਹ ਮਾਰ ਜਾਂਦਾ ਹੈ। ਇਸ ਪ੍ਰਕਾਰ ਇਹੋ ਜਿਹੇ ਢਿੱਲੇ ਜੀਣ ਵਾਲੇ ਦੇ ਜਿਹੜੇ ਗਰਕੇ ਮਨੁੱਖ ਨੇ ਨਾ ਉਹ ਸਾਡੇ ਕੋਲ ਵੀ ਬਹਿਣਗੇ ਤੇ ਇੱਥੇ ਵੀ ਘਟੀਆ ਗੱਲਾਂ ਕਰਨਗੇ। ਜਿਹੜਾ ਸਿੱਖ ਹੁੰਦਾ ਗੈਰਤਮੰਦ ਹੁੰਦਾ, ਗੈਰਤਮੰਦ ਨੂਰ ਮਹਿਲ ਜਿੱਥੇ ਦਾ ਵੱਡਾ ਅੱਡਾ ਨਾ ਉੱਥੇ 200-250 ਕੁੜੀ ਰਹਿੰਦੀ ਹੈ, 200-250 ਕੁੜੀ ਪੰਜਾਬੀਆਂ ਦੀ। ਤੇ ਗੁਰਮੁਖੋ ਅਸੀਂ ਤਾਂ ਗੈਰਾਂ ਦੀਆਂ ਕੁੜੀਆਂ ਛਡਾ ਕਰਕੇ ਤੇ ਉਹਨਾਂ ਦੇ ਘਰੇ ਪਹੁੰਚਾਈਆਂ, ਤੇ ਜਿਨ੍ਹਾਂ ਨੇ ਆਪਣੀਆਂ ਕੁੜੀਆਂ ਉਸ ਭਈਏ ਦੇ ਡੇਰੇ ਦਿੱਤੀਆਂ ਉਹਨਾਂ ਨੂੰ ਸਿੱਖ ਤੁਸੀਂ ਕਿਵੇਂ ਕਹੋਗੇ? ਆਪਾਂ ਤਾਂ ਦੂਜੀਆਂ ਦੀਆਂ ਧੀਆਂ ਦਾ ਸਤਿਕਾਰ ਮਾਣ ਕਰਦੇ ਹਾਂ, ਤੇ ਜਿਨ੍ਹਾਂ ਲਾਲਚੀ ਲੋਕਾਂ ਨੇ ਆਪਣੀਆਂ ਧੀਆਂ ਡੇਰੇ 'ਚ ਚੜ੍ਹਾ ਦਿੱਤੀਆਂ ਉੱਥੇ ਭਈਏ ਦੇ ਕੋਲ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਿੱਖ ਕਹਿਣਾ ਸੋਭਦਾ ਹੀ ਨਹੀਂ। ਸੋ ਇਸ ਪ੍ਰਕਾਰ ਇਹ ਆਪਣੇ ਮਨ 'ਚੋਂ ਗੁਰਮੁਖੜਾ ਢਿੱਲਾ ਖਿਆਲ ਹੈ ਨਾ, ਇਹਨੂੰ ਸਦੀਵੀ ਤੌਰ 'ਤੇ ਕੱਢਣਾ ਕਰੋ ਪਿਆਰਿਓ।
ਚੇਨਰ ਜੋ ਦੋ ਜਿੱਤ ਜਾਹੇਗੇ
ਹਾਂਜੀ
ਸਤ ਭਾਖ ਹੈ ਰਵਿਦਾਸ।
ਰਵਿਦਾਸ ਜੀ ਕਹਿੰਦੇ ਵੀ ਉਹ ਮਨੁੱਖ ਜਿਹੜੇ ਪਰਮਾਤਮਾ ਦੀ ਝਾਕ ਰੱਖ ਕੇ ਤੇ ਹੋਰ ਦੇਵੀ ਦੇਵਤਿਆਂ ਔਰ ਇਹਨਾਂ ਦੇਹ ਧਾਰੀਆਂ ਨਕੰਮਿਆਂ ਵਿਭਚਾਰੀਆਂ ਲੋਕਾਂ ਤੇ ਆਸ ਰੱਖਦੇ ਨੇ ਨਾ, ਬਾਬਾ ਰਵਿਦਾਸ ਜੀ ਕਹਿੰਦੇ ਨਰਕਾਂ ਨੂੰ ਜਾਣਗੇ, ਉਹ ਨਰਕਾਂ ਨੂੰ ਜਾਣਗੇ ਦਾ ਅਰਥ ਉਹ ਦੋ ਕਹਿੰਦੇ ਨਰਕ ਨੂੰ ਜਾਏਗਾ ਜਾਣਗੇ। ਬਾਬਾ ਰਵਿਦਾਸ ਜੀ ਕਹਿੰਦੇ ਕਿ ਮੈਂ ਸੱਤ ਕਹਿੰਦਾ, ਸੱਤ ਅਰਥ ਹੁੰਦਾ ਸੱਚ, ਪਾਖੇ ਕਹਿੰਦਾ ਹਾਂ। ਬਾਬਾ ਰਵਿਦਾਸ ਜੀ ਕਹਿੰਦੇ ਕਿ ਮੈਂ ਸੱਤ ਕਹਿੰਦਾ, ਜਿਹੜੇ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਵੱਲ ਭੜਕਦੇ ਨੇ ਉਹ ਲਾਜ਼ਮੀ ਨਰਕਾਂ ਨੂੰ ਜਾਣਗੇ।
ਕਬੀਰ ਜੋ ਕਰਿਓ ਕਰੇ ਤਾਂ ਧਰਮ ਕਰ।
ਇਸੇ ਪ੍ਰਕਾਰ ਬਾਬਾ ਕਬੀਰ ਜੀ ਕਥਨ ਕਰਦੇ ਨੇ ਭਾਈ, ਜਿਵੇਂ ਕਈ ਬੰਦੇ ਕਹਿੰਦੇ ਜੀ ਗ੍ਰਿਸ ਚੰਗਾ ਹੈ ਕਿ ਸੰਨਿਆਸੀ ਚੰਗਾ, ਘਰ ਬਾਰ ਛੱਡ ਦੇਣਾ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਦੋਵੇਂ ਚੰਗੇ ਨੇ ਪਰ ਕਰਮ ਚੰਗਾ ਹੋਵੇ। ਸੋ ਕਹਿੰਦੇ ਨੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਭਾਈ ਤੂੰ ਗ੍ਰਿਸਤ ਆਸ਼ਰਮ ਵਿੱਚ ਰਹਿਣਾ ਚਾਹੁੰਦਾ ਨਾ ਤੇ ਭਾਈ ਫਿਰ ਧਰਮੀ ਬਣਨਾ ਕਰ। ਧਰਮ ਕੀ ਅਤਿਥੀ ਆਦਿਕ ਜਿਹੜੇ ਵਿਆਗਤ ਨੇ ਉਹਨਾਂ ਦੀ ਸੇਵਾ ਕਰੂ, ਵੀ ਇਹ ਗ੍ਰਿਸਤਾ ਪਰਮ ਧਰਮ ਹੈ, ਸੋ ਉਸ ਧਰਮ ਨੂੰ ਨਿਭਾਉਣਾ ਕਰ। ਜੇ ਗ੍ਰਿਸਤ ਧਰਮ ਕੀਤਾ ਚਾਹੁੰਦਾ ਨਾ ਤਾਂ ਧਰਮ ਦੀ ਜਿਹੜੀ ਕਿਰਤ ਕਮਾਈ ਕਰਕੇ ਖਾਣਾ ਕਰ। ਧਰਮ ਅਰਥ ਗਰੀਬਾਂ ਨੂੰ ਦਾਨ ਪੁੰਨ ਦੇਣਾ ਕਰ। ਸੋ ਇਸ ਪ੍ਰਕਾਰ ਜੇਕਰ ਤੂੰ ਅਤਿਥੀ ਆਦਿਕਾਂ ਦੀ ਸੇਵਾ ਨਹੀਂ ਕਰ ਸਕਦਾ ਜਾਂ ਦੋਸਾ ਨੌਵਾਂ ਦੀ ਕਿਰਤ ਕਮਾਈ ਕਰਕੇ ਨਹੀਂ ਖਾ ਸਕਦਾ ਜਾਂ ਹੱਕ ਹਲਾਲ ਦੀ ਕਮਾਈ ਕਰਕੇ ਗਰੀਬਾਂ ਦੀ ਸਹਾਇਤਾ ਨਹੀਂ ਕਰ ਸਕਦਾ ਤਾਂ
ਨਾਹੀ ਤਾਂ ਕਰ ਵੈਰਾਗ।
ਭਾਈ ਵੈਰਾਗ ਨੂੰ ਧਾਰਨ ਕਰਕੇ ਇਕਾਂਤ ਜਗ੍ਹਾ ਬੈਠ ਕਰਕੇ ਪ੍ਰਭੂ ਦਾ ਸਿਮਰਨ ਕਰਨਾ ਕਰ।
ਵੈਰਾਗੀ ਬੰਧਨ ਕਰੇ,
ਮਨੁੱਖ ਵੈਰਾਗੀ ਹੋ ਕਰਕੇ ਪਾਪ ਫਕੀਰੀ ਬਾਣੀ ਨੂੰ ਧਾਰ ਕਰਕੇ ਫਿਰ ਗ੍ਰਸਤੀਆਂ ਵਾਂਗੂ ਬੰਧਨਾਂ ਚ ਫਸਦਾ ਹੈ। ਸੋ ਉਹਨਾਂ ਦੇ ਮਤਲਬ ਕਹਿੰਦੇ ਹਨ
ਤਾਕੋ ਵੱਡੋ ਭਾਗ,
ਭਾਈ ਵੱਡੇ ਭਾਗ ਨੇ, ਜਿਵੇਂ ਆ ਡੇਰਿਆਂ ਵਾਲੇ ਲੋਕ ਨੇ ਸਾਡੇ ਨਾਲ ਵੱਧ ਪਰੇਸ਼ਾਨ ਹਨ ਭਾਈ, ਜ਼ਮੀਨਾਂ ਲਾ ਲਈ ਲੈ ਲਈਏ, ਜਿਹੜਾ ਮਾੜਾ ਜ਼ਿਮੀਂਦਾਰ ਉਹਨੂੰ ਦਾਬਾ ਮਾਰ ਕੇ ਉਹਦੇ ਕੋਲ ਜ਼ਮੀਨ ਸਸਤੇ ਭਾ ਲੈ ਲੈਣੀ, ਹੋਰ ਕਈ ਤਰ੍ਹਾਂ ਦੀਆਂ ਕ੍ਰਿਤੀਆਂ ਕਰਨੀਆਂ। ਕਹਿੰਦੇ ਨੇ ਉਹਦੇ ਮਾੜੇ ਭਾਗ ਨੇ ਵੀ ਘਰ ਬਾਰ ਵੀ ਛੱਡਿਆ ਤੇ ਕੰਮ ਫਿਰ ਮਾੜੇ ਕੀਤੇ। ਪੁਰਾਤਨ ਮਰਿਆਦਾ ਦੇ ਮੁਤਾਬਕ ਗੁਰਮੁਖ ਪਿਆਰੋ ਗੁਰਮਤ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਗ੍ਰਿਸਤ ਧਰਮ ਦੇ ਸੋ ਅਸੂਲ ਕਥਨ ਕੀਤੇ ਨੇ ਉਹਨਾਂ ਦੇ ਅਨੁਸਾਰ ਚੱਲਣਾ ਕਰੋ ਤਾਂ ਹੀ ਗ੍ਰਿਸਤ ਧਰਮ ਧਾਰਨ ਕੀਤਾ ਹੋਇਆ ਸਫਲਾ ਹੈ। ਜਿਵੇਂ ਰਾਮਕਲੀ ਦੀ ਰਾਹ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਦੇ ਪਾਵਨ ਵਚਨ ਆਉਂਦੇ ਨੇ, ਸੋ ਗ੍ਰਹੀ ਜੋ ਨਿਗ੍ਰਹੁ ਕਰੇ ਜਪ ਤਪ ਸੰਜਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਡੇਰ। ਜਿਹੜਾ ਮਹਾਂਪੁਰਸ਼ ਗੁਰਮੁਖ ਪਿਆਰਾ ਕਿਸੇ ਦੇ ਕੰਮ ਆਉਂਦਾ ਹੈ, ਜਿਹੜਾ ਸੰਜਮ ਚ ਰਹਿੰਦਾ ਹੈ, ਜਿਹੜਾ ਜਪ ਕਰਦਾ, ਜਿਹੜਾ ਹੜ ਤਪ ਕਰਦਾ, ਸੋ ਭਾਈ ਜੇ ਇਹੋ ਜਿਹੇ ਚੰਗੇ ਸੂਲਾਂ ਵਾਲਾ ਗ੍ਰਿਸਤੀ ਹੋਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਉਹ ਗੰਗਾ ਦੇ ਪਵਿੱਤਰ ਜਲ ਵਰਗਾ ਜਾਣਨਾ ਕਰੋ। ਸੋ ਜਿਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੀ ਮਾਲਕ ਵਿਚਰਦੇ ਵਿਚਰਦੇ ਗੁਰਮੁਖ ਪਿਆਰ ਇੱਕ ਭੱਦਰ ਖੰਡ ਨਾਮ ਦਾ ਇਲਾਕਾ ਆਉਂਦਾ ਨਗ ਇਲਾਕਾ ਕੋਈ, ਉਹਦਾ ਜ਼ਿਕਰ ਜਨਮ ਸਾਖੀ ਵਿੱਚ ਵੀ ਕੀਤਾ ਭਾਈ ਬਾਲਾ ਜੀ ਨੇ। ਸੋ ਪਾਤਸ਼ਾਹ ਉੱਥੇ ਗਏ ਨੇ ਤੇ ਉੱਥੋਂ ਦਾ ਰਾਜਾ ਸੀ ਕੌਲ ਲਾਭ। ਉਹ ਕੌਲ ਲਾਭ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪ੍ਰਭੂਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਆਪਣੇ ਮੰਤਰੀਆਂ ਦੇ ਸਮੇਤ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਪੁੱਜ ਕੇ ਉਹਨੇ ਭੇਟਾ ਰੱਖੀ, ਮੱਥਾ ਟੇਕ ਕੇ ਮਹਾਰਾਜ ਦੇ ਕੋਲ ਬੈਠ ਗਿਆ ਔਰ ਉਸ ਮੌਕੇ ਪਰਮੇਸ਼ਰ ਸੰਬੰਧੀ ਵਿਚਾਰ ਸੁਣ ਕੇ ਉਸ ਰਾਜੇ ਕੌਲ ਲਾਭ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਵੀ ਗ੍ਰਿਸਤੀ, ਬਾਨਪ੍ਰਸਤੀ, ਸੰਨਿਆਸੀ, ਬ੍ਰਹਮਚਾਰੀ ਇਹਨਾਂ ਚੋਂ ਆਸ਼ਰਮਾਂ ਦੇ ਵਿੱਚੋਂ ਵੱਡਾ ਆਸ਼ਰਮ ਕਿਹੜਾ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਹੇ ਰਾਜਾ, ਗ੍ਰਿਸਤ ਆਸ਼ਰਮ ਹੀ ਇਹਨਾਂ ਚੌਹਾਂ ਆਸ਼ਰਮਾਂ ਚੋਂ ਵੱਡਾ ਹੈ। ਕਿਉਂ? ਤਾਂ ਉਸ ਮੌਕੇ ਜੋ ਗੁਰੂ ਪਾਤਸ਼ਾਹ ਨੇ ਬਚਨ ਕਹੇ ਸਨ ਉਹ ਸਾਡੇ ਇਤਿਹਾਸਿਕ ਦਰਜ ਨੇ, ਮੂਲ ਬਿਟਪ ਕੋ ਗ੍ਰਿਸਤ ਪਛਾਣੋ, ਆਸ਼ਰਮ ਅਪਰ ਜੇ ਸ਼ਾਖਾ ਮਾਨੋ। ਜਿਹੜਾ ਗ੍ਰਿਸਤ ਇਹ ਹੈ ਮੁੱਢ, ਤੇ ਜਿਹੜੇ ਬਾਕੀ ਦੇ ਭਾਈ ਆਸ਼ਰਮ ਨੇ ਇਹ ਉਹਨਾਂ ਦੀਆਂ ਟਾਹਣੀਆਂ ਹਨ। ਯਾਂ ਕੋ ਲਖੋ ਸਮੁੰਦਰ ਸਮਾਨਾ ਮੁਗਤਾਦਕ ਨਿਕਸਤ ਹੈ ਨਾਨਾ। ਜਿਵੇਂ ਸਮੁੰਦਰ ਦੇ ਵਿੱਚੋਂ ਕਈ ਤਰ੍ਹਾਂ ਦੇ ਕੀਮਤੀ ਰਤਨ ਮਿਲਦੇ ਨਿਕਲਦੇ ਨੇ ਮੁਕਤੀ ਵਗੈਰਾ, ਇਸੇ ਤਰ੍ਹਾਂ ਭਾਈ ਕੋਈ ਸੰਨਿਆਸੀ ਦੀ ਗੱਲ ਕਰ ਲਓ, ਬ੍ਰਹਮਚਾਰੀ ਦੀ ਗੱਲ ਕਰ ਲਓ, ਬਾਨਪ੍ਰਸਤੀ ਦੀ ਗੱਲ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜਾ ਕੌਲਨਵ ਆਖਰਕਾਰ ਤਾਂ ਗ੍ਰਿਸਤੀਆਂ ਚੋਂ ਪੈਦਾ ਹੋਏ ਨੇ ਨਾ। ਗੁਰਮੁਖੋ ਇੱਕ ਪੰਜਾਬ ਦੇ ਵਿੱਚ ਸੰਤ ਹੈ, ਉਹਨੂੰ ਬੜਾ ਫਰੇਮ ਆ ਵੀ ਮੈਂ ਬਹੁਤ ਚੰਗਾ ਸੰਤ ਹਾਂ, ਕਥਾ ਬੜੀ ਵਧੀਆ ਕਰਦਾ ਉਹ, ਪਰ ਪਤਾ ਨਹੀਂ ਕੀ ਕਾਰਨ ਬੀਬੀਆਂ ਮਾਈਆਂ ਨੂੰ ਬਹੁਤ ਨਫ਼ਰਤ ਕਰਦਾ ਹੈ। ਜਿਹੜੇ ਅੰਮ੍ਰਿਤਸਰ ਦੇ ਵਿੱਚ ਇੱਕ ਨਗਰ ਹੈ ਕੁੱਕਣਾ ਵਾੜੀ ਜਨਾਲੇ ਨੂੰ ਜਾਈਏ, ਉੱਥੇ ਉਹ ਗਿਆ ਅਤੇ ਉੱਥੇ ਇੱਕ ਮਾਤਾ ਜੀ ਨੂੰ, ਉਹਨਾਂ ਦਾ ਨਾਂ ਤੇਜ ਕੌਰ ਹੈ, ਬਹੁਤ ਚੜ੍ਹਦੀ ਕਲਾ ਵਾਲੇ ਨੇ ਅੰਮ੍ਰਿਤਧਾਰੀ, ਉਹ ਮਾਤਾ ਜੀ ਉਹਨਾਂ ਦੇ ਮੰਜੇ 'ਤੇ ਬਹਿ ਗਏ, ਉਹ ਸੰਤ ਦੇ ਉੱਤੇ ਜਿਹੜਾ ਸੰਤ ਖਵਾਉਂਦਾ, ਅਤੇ ਜਦੋਂ ਉਹ ਬੈਠ ਗਏ ਮਾਤਾ ਜੀ 'ਤੇ ਕਹਿਣ ਲੱਗਾ ਹੱਟ ਪਰਾ ਮਾਈ ਮੇਰੇ ਮੰਜੇ 'ਤੇ ਬਹਿ ਗਈ ਤੂੰ। ਉਹ ਮਾਤਾ ਜੀ ਬੜੇ ਖਾੜਕੂ ਸੁਭਾਅ ਦੇ, ਨਾ ਵੀ ਤੇਜ਼ ਕੁਰਤ ਹੈ ਵੀ ਤੇਜ਼, ਉਹ ਕਹਿਣ ਲੱਗੀ ਵੀ ਸੰਭਲ ਕੇ ਅਗਲ ਨਾਲ ਗੱਲ ਕਰ, ਜਿਹੜੀ ਤੇਰੀ ਮਾਂ ਸੀ ਉਹ ਵੀ ਮੇਰੇ ਵਰਗੀ ਸੀ, ਜੇ ਤੂੰ ਕਹਿੰਦਾ ਵੀ ਹੱਟ ਪਰਾਂ ਮਾਈ ਤੇ ਤੂੰ ਮਾਈ ਤੂੰ ਜੰਮਿਆ ਕਿ ਉੱਤੋਂ ਡਿੱਗਾ ਹੈ, ਤੇਰੀ ਮਾਂ ਮੇਰੀ ਵਰਗੀ ਨਹੀਂ, ਜੇ ਮਾਈ ਇੰਨੀ ਮਾੜੀ ਤੇ ਤੂੰ ਮਾਈ ਦੀ ਕੋਖਜ ਕਿਉਂ ਰਿਹੋ, ਮਾਈ ਦਾ ਦੁੱਧ ਕਿਉਂ ਪੀਤਾ। ਗੁਰਮੁਖ ਇਹੋ ਜਿਹਾ ਚਾਲੂ ਹੋਇਆ ਕਿ ਮੁੜ ਕੇ ਕੁੱਕਣਾ ਵਾਲੇ ਨਗਰ ਵੜਿਆ ਨਹੀਂ ਅੱਜ ਤੱਕ। ਜਿਵੇਂ ਸਾਡੇ 'ਚ ਕਈ ਬੰਦੇ ਕਹਿੰਦੇ ਜੀ ਅਸੀਂ ਗ੍ਰਿਸਤੀਆਂ ਦੇ ਘਰ ਦਾ ਖਾਣਾ ਨਹੀਂ ਖਾਣਾ, ਆਪ ਪਕਾਉਣਾ, ਜਦੋਂ ਗ੍ਰਿਸਤੀ ਨੋਟ ਦਿੰਦੇ ਤਾਂ ਕਹਿੰਦੇ ਨੇ ਜੇਬ 'ਚ ਭਾਰ ਪਾ ਦਿਓ ਅਸੀਂ ਹੱਥ ਨਹੀਂ ਲਾਉਣਾ, ਅਤੇ ਮੁੜ ਕੇ ਡੇਰੇ ਜਾ ਕੱਢਣਗੇ ਨਾ ਕੱਡਾ ਪਖੰਡ ਹੈ। ਆਖਿਰ ਬਾਬੇ ਹੱਥ ਨਹੀਂ ਲਾਉਂਦੇ ਮਾਇਆ ਨੂੰ, ਹੱਥ ਲਾਉਂਦੇ ਨਹੀਂ ਪਰ ਜੇਬ 'ਚ ਪਵਾਈ ਜਾਂਦੇ, ਅਤੇ ਮੁੜ ਕੇ ਚੇਲਿਆਂ ਨੂੰ ਕਹਿਣਾ ਵੀ ਗਿਣ ਕੇ ਮੇਰੇ ਨਾਂ 'ਤੇ ਜਮ੍ਹਾਂ ਕਰਾ ਬੈਂਕ 'ਚ। ਇਹ ਗੁਰਮੁਖੋ ਨਕਲੀ ਪਖੰਡ ਹੈ। ਸਾਡੇ ਗੁਰੂ ਪਾਤਸ਼ਾਹ ਨੇ ਇਹੋ ਜਿਹੇ ਪਖੰਡਾਂ ਤੋਂ ਸਾਨੂੰ ਵੱਢਣਾ ਕੀਤਾ। ਤੋ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਇਹ ਗ੍ਰਿਸਤੀ ਹੈ ਨਾ, ਇਹ ਸਮੁੰਦਰ ਵਰਗੇ ਨੇ, ਅਤੇ ਜਿਵੇਂ ਸਮੁੰਦਰ ਵਿੱਚੋਂ ਨਾਨਾ ਤਰ੍ਹਾਂ ਦੇ ਮੁਕਤੇ ਨਿਕਲਦੇ ਨੇ, ਇਸੇ ਪ੍ਰਕਾਰ ਕੋਈ ਸੰਨਿਆਸੀ ਕੋਈ ਬ੍ਰਹਮਚਾਰੀ ਬਹੁਤ ਮਹਾਂਪੁਰਸ਼ ਹੋਏ ਨੇ, ਉਹ ਸਾਰੇ ਆਖਰਕਾਰ ਤਾਂ ਗ੍ਰਿਸਤੀਆਂ 'ਚੋਂ ਨਿਕਲੇ ਨੇ। ਪਰ ਗ੍ਰਿਸਤੀ ਹੋਣਾ ਤਾਂ ਸਫਲਾ ਜੋ ਗ੍ਰਿਸ ਧਰਮ ਦੇ ਅਸੂਲਾਂ 'ਤੇ ਪੂਰਾ ਪੂਰਾ ਉਤਰੇ। ਇਹ ਬਚਨ ਸੁਣ ਕੇ ਅਤੇ ਉਸ ਰਾਜੇ ਕੌਲਨਵ ਨੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਜਿਹੜਾ ਗ੍ਰਿਸ ਧਰਮ ਹੈ ਇਹਦੇ ਅਸੂਲ ਕੀ ਹਨ। ਪਾਤਸ਼ਾਹ ਕਹਿਣ ਲੱਗੇ ਵੰਡ ਖਾਏ ਅਰਦਾਨ ਕਰੇ ਸ਼ੂਸ਼ਣ ਫਿਰੇ ਅਭਿਆਗਤ ਜੋਈ, ਵੰਡ ਕੇ ਛਕੇ ਯਥਾ ਯੋਗ ਲੋੜਵੰਦ ਦੀ ਮਦਦ ਕਰੇ, ਅਭਿਆਗਤ ਨੂੰ ਖਾਲੀ ਨਾ ਜਾਣ ਦੇਵੇ, ਨੀਰ ਕੂਬ ਜੋ ਨਿਕਸਤ ਨਾਹੀਂ ਠਹਿਰਤ ਗੰਦਾ ਹੋ ਤਿਸ ਮਾਹੀ, ਜਿਵੇਂ ਖੂਹ ਚੋਂ ਪਾਣੀ ਨਾ ਨਿਕਲੇ ਉਹ ਪਾਣੀ ਬਦਬੋ ਮਾਰ ਜਾਂਦਾ ਹੈ, ਨਿਕਸਤ ਰਹੇ ਨੀਰ ਜੇ ਤਾਹੂੰ ਮਧੁਰ ਹੋਏ ਮਾਨੇ ਮਧੁਰ ਹੋਏ ਜਾਨੋ ਸਭ ਕਾਹੂ, ਪਾਣੀ ਨਿਕਲਦਾ ਰਹੇ ਤੇ ਖੂਹ ਦਾ ਪਾਣੀ ਮਿੱਠਾ ਰਹਿੰਦਾ ਹੈ। ਇਸੇ ਪ੍ਰਕਾਰ ਤਿਉਂ ਗ੍ਰਿਸਤੀ ਕੀ ਰੀਤ ਸੁਹਾਈ, ਕਰੇ ਜੇ ਨਾਰ ਇਤ ਉਤ ਸੁਖ ਪਾਈ। ਸੋ ਇਹੋ ਜਿਹੇ ਮਨੁੱਖ ਅਗਰ ਇਹਨਾਂ ਨਿਯਮਾਂ ਦੀ ਧਾਰਨੀ ਨੇ, ਉਹਨਾਂ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਸੋਈਆਂ ਦੇ ਵਿੱਚ ਗ੍ਰਿਸਤ ਦੇ ਸੰਬੰਧ ਵਿੱਚ ਬੜਾ ਸੁੰਦਰ ਲਿਖਿਆ ਹੈ। ਕਹਿੰਦੇ ਜੈਸੇ ਮੱਛ ਕੱਛ ਬੱਗ ਹੰਸ ਮੁਕਤਾ ਪਖਾਨ ਅੰਮ੍ਰਿਤ ਵਿਖੇ ਪ੍ਰਗਾਸ ਉਦਤ ਸੋ ਜਾਣੀਏ, ਜਿਵੇਂ ਸਮੁੰਦਰ ਚੋਂ ਮੁਕਤੇ ਹੰਸ ਮੱਛ ਕੱਛ ਇਤਿਆਦਕ ਨਿਕਲੇ, ਜੈਸੇ ਤਾਰੋ ਤਾਰੀ ਤੋ ਆਰਸੀ ਸਨਾਹੇ ਸ਼ਸਤਰ ਏਕ ਸੇ ਅਨੇਕ ਲੋਹ ਰਚਨਾ ਬਖਾਰੀਏ, ਜਿਵੇਂ ਲੋਹੇ ਤੋਂ ਵਨ ਸੁਰਨੇ ਸ਼ਸਤਰ ਬਣਦੇ ਹਨ, ਭਾਂਜਨ ਬਿਬਤ ਜੈਸੇ ਹੋਤ ਇੱਕ ਮ੍ਰਿਤਕਾ ਸੇ ਖੀਰ ਨੀਰ ਬਿੰਜ ਨਾਦ ਔਖਦ ਸਮਾਨੀਏ, ਜਿਵੇਂ ਗੁਰਮੁਖ ਇੱਕ ਮਿੱਟੀ ਤੋਂ ਵਨ ਸੁਰਨੇ ਭਾਂਡੇ ਬਣਦੇ ਹਨ, ਔਰ ਇਸੇ ਪ੍ਰਕਾਰ ਤੈਸੇ ਬਹੁ ਦਰਸ਼ਨ वर्ण आश्रम धर्म सकल ग्रस्त की शाखा उन मानिए। इस तरह वक्-वक् दर्शन भेख जेड़े ये चार वर्ण ने यह चार आश्रम हैं ये सारे दिया सारिया भाई गुरदास कहिंदे भाई ग्रस्त दिया ग्रस्त आश्रम दिया सारे टाणियां हैं। जैसे सर सरता सकल मैं समुद्र बड़ो जिवें वक्-वक् तलाअ ने नदियां ने उन्हां सारियों तो वड्डा गुरु प्यारो है समुद्र। मेर मैं समेर बड़ो जगत बखान है जेडे पहाड़ ने इन्हां सारे पहाड़ां दे विचों कहिंदे समेर पर्वत उच्चा ते वड्डा है। तरवर विखे जैसे चंदन बिरख बड़ो ते ब्रिशां दे विचों सारा कीमती ते शुभ गुणा वाला चंदन का बूटा बनया वह भावें व्डा नहीं हों पर गुणा करके व्डा है काता उदा बोंजा उंगला। सो इस प्रकार तरवर विखे जैसे चंदन बिरख बड़ो तांत में कनक आत उत्तम कैमान है। तातां बहुत ने पर उन्हां तातां दे विचों कनक सोने नूं सारियां तो उत्तम मनिया जांदा है। पंछियन में हंस मिर्ग राजन में सारदूल पंछियां दे विचों हंस नूं श्रेष्ठ मनदे ने। जेड़े बाकी जानवर ने उन्हां दे विचों शेर नूं महानता मिली है। रागन में श्री राग पारस पखान है रागां दे विचों श्री राग श्रोमणी है। जेड़े पत्थर ने उन्हां सारे पत्थरां चों कीमती पत्थर है पारस। इसे तरह ज्ञानन में ज्ञान अर ध्यानन में ध्यान गुर ज्ञानां दे विच गुरमुखो गुरु का ज्ञान महान ध्यानां दे विचों गुरु का ध्यान महान सकल धर्म में ग्रस्त प्रदान है। कहिंदे इसे तरह सारे धर्मां दे विचों जिहड़ा ग्रस्त है ये प्रधान है। तो गुरमुखो बाबा कबीर जी दे श्री राग तो लै करके प्रभाती राग तक 295 शब्द आए हैं। सो इस प्रकार बाबा शिवी कबीर के शब्दों के श्लोकों का कुल जोड़ जिहड़ा है वह गुरमुख प्यारो 538 के करीब है। 295 शब्द ते 243 उन्हां दे श्लोक ने। गुरु पातशाह महाराज कृपा करन सतगुरु ग्रंथ सच्चे पातशाह महाराज की रहमत सदका गुरमुखो जो आपां बाबा कबीर जी दे श्लोकां दी विचार आरंभ कीती सी ओ सतगुरु पातशाह महाराज ने कृपा करके गुरमुखो नेपरे चढ़ाई है। मैं धन गुरु ग्रंथ सच्चे पातशाह महाराज का धन्यवाद करदा जिन्हां रहमत करके इस काज नूं नेपरे चढ़ाया। तो कल तो गुरमुखो गुरु महाराज की आग्ञा के अनुसार आपां बाबा फरीद दे श्लोकां नूं जिन्ने क दिन बाकी ने उस बाबा फरीद दे श्लोकां नूं विचारन दा यतन करांगे। गुरु पातशाह रहमतां करन गुरमुखो गुरु ते गुरु ते प्यार वालियां दी जिहड़ी बाणी है उहदा अंत को आम सधारण बंदा पा नहीं सकदा क्योंकि परमेश्वर दे प्यारे परमेश्वर दा रूप हो जांदे ने उह अनंत विच लीन हो जांदे ने। उहनां दीआं जिहड़ीआं डूंघीआं विचारां ने ਉਹ ਆਮ ਮਨੁੱਖ ਵਾਸਤੇ ਸਮਝਣੀਆਂ ਗੁਰਮੁਖ ਪਿਆਰ ਬਹੁਤ ਔਖੀਆਂ ਨੇ ਕਿਉਂਕਿ ਆਪਣੀ ਓਨੀ ਅਡਾਰੀ ਨਹੀਂ। ਹੰਸਾਂ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ ਹੁਣ ਟਟੀਰੀ ਹੰਸਾਂ ਦਾ ਮੁਕਾਬਲਾ ਕਰਨਾ ਚਾਹੇ ਤੇ ਕਿਵੇਂ ਕਰੇਗੀ। ਇਸੇ ਤਰ੍ਹਾਂ ਇੱਕ ਚਾਰ ਅੱਖਰਾਂ ਨੂੰ ਪੜ੍ਹ ਕੇ ਬੰਦਾ ਗਿਆਨੀ ਅਖਵਾਉਣ ਲੱਗ ਪਏ ਜਾਂ ਉਹਨੂੰ ਲੋਕੀ ਗਿਆਨੀ ਕਹਿਣ ਲੱਗ ਪੈਣ ਤੇ ਗੁਰਮੁਖ ਪਰਮੇਸ਼ਰ ਦੇ ਭਗਤਾਂ ਤੇ ਬ੍ਰਹਮ ਗਿਆਨੀਆਂ ਦੀ ਅੰਤਰੀਮ ਅਸਥਾਨ ਅਵਸਥਾ ਨੂੰ ਭਲਾ ਕਿਵੇਂ ਜਾਣ ਲਏਗਾ। ਅੱਖਰੀ ਗਿਆਨੀ ਕੁਝ ਹੋਰ ਹੈ ਤੇ ਬ੍ਰਹਮ ਗਿਆਨੀ ਕੁਝ ਹੋਰ ਨੇ। ਇਸ ਕਰਕੇ ਜਿਹੜੀ ਇਹ ਬਾਣੀ ਇਹ ਹੈ ਬ੍ਰਹਮ ਗਿਆਨੀਆਂ ਦੀ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੈ ਤੇ ਜਿਹੜੀ ਅਸੀਂ ਕਥਾ ਕਰਨ ਵਾਲੀ ਸਾਨੂੰ ਲੇਬਲ ਲੱਗਾ ਜਾਂ ਅਸੀਂ ਲੇਬਲ ਵਾਇਆ ਗਿਆਨੀ ਜੀ ਕਹਿੰਦੇ ਸਾਨੂੰ ਜਾਂ ਅਸੀਂ ਗਿਆਨੀ ਜੀ ਖਵਾਉਂਦੇ ਹਾਂ ਸਾਨੂੰ ਤਾਂ ਕੇਵਲ ਅੱਖਰਾਂ ਦਾ ਉੱਪਰਲਾ ਉੱਪਰਲਾ ਬੋਧ ਹੈ। ਜਿਹੜਾ ਗੁਰਮੁਖ ਸਮੁੰਦਰ ਜਾਂ ਦਰਿਆ ਤੇ ਤਰਦਾ ਉਹਨੂੰ ਕੀ ਪਤਾ ਵੀ ਥੱਲੇ ਮੋਤੀ ਤੇ ਮਣਕੇ ਕਿੰਨੇ ਕਿੰਨੇ ਕੀਮਤੀ ਪਦਾਰਥ ਨੇ। ਅਸੀਂ ਤਾਂ ਗੁਰਮੁਖੋ ਕੇਵਲ ਅੱਖਰਾਂ ਨੂੰ ਤਰਨਾ ਜਾਣਦੇ ਹਾਂ ਉਪਰਾਲਾ ਕੀਤਾ ਹੈ। ਸੋ ਪਾਤਸ਼ਾਹ ਮਹਾਰਾਜ ਦੀ ਬਾਣੀ ਜੋ ਭਗਤਾਂ ਦੀ ਰਾਹੀਂ ਆਪਾਂ ਨੂੰ ਉਹਨਾਂ ਨੇ ਬਖਸ਼ੀ ਹੈ ਉਹਦੀ ਆਪਾਂ ਕੁਝ ਕੁ ਵਿਚਾਰ ਕਰਨ ਦਾ ਯਤਨ ਕੀਤਾ ਹੈ। ਔਰ ਮੈਂ ਅੰਤ ਵਿੱਚ ਬੇਨਤੀ ਕਰਦਾ ਵੀ ਜਿਹੜੇ ਇਹਦੇ ਅਰਥ ਨੇ, ਭਗਤਾਂ ਦੀ ਬਾਣੀ ਦੇ ਅਰਥ, ਭਗਤਾਂ ਨੂੰ ਪੈਦਾ ਕਰਨ ਵਾਲਾ ਚਾਹੇ ਪ੍ਰਮਾਤਮਾ ਜਾਣਦਾ, ਗੁਰੂ ਸਾਹਿਬਾਨ ਜਾਣਦੇ ਨੇ, ਭਗਤ ਜਾਣਦੇ ਨੇ, ਆਪਣੇ ਵਰਗੇ ਬੰਦਿਆਂ ਵਾਸਤੇ ਗੁਰਮੁਖ ਉਸ ਬਾਣੀ ਨੂੰ ਸਮਝਣਾ ਬਰੀਕੀ ਨਾਲ ਬਹੁਤ ਔਖਾ ਹੈ। ਪਰ ਜਿਵੇਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਵਿਚਾਰਾਂ ਕੀਤੀਆਂ ਨੇ, ਤਾਂ ਕਿ ਇਹਨਾਂ ਵਿਚਾਰਾਂ ਸਦਕਾ ਸ਼ਾਇਦ ਸਾਡੇ ਜੀਵਨ ਨੂੰ ਸੇਧ ਮਿਲੇ, ਸਾਡਾ ਜੀਵਨ ਸੁਧਰੇ, ਸਾਡਾ ਜੀਵਨ ਲੇਖੇ 'ਚ ਲੱਗੇ। ਇਹ ਉਪਰਾਲਾ ਕੀਤਾ ਗੁਰੂ ਕਾ, ਗੁਰੂ ਕੀ ਸੰਗਤ ਦਾ ਗੁਰਮੁਖੋ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਭਰੀਆ, ਸਬਦ ਗਾਵਣ ਆਈਆ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੈ ਨਾਨਕ ਮਨ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ,
ਸਦਾ
ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ